ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅਸੀਂ ਅੱਜ ਦੇਖਣ ਜਾ ਰਹੇ ਉਹ ਹੈ ਰੋਮੀਆਂ ਉਹਦਾ 16 ਬਾਪ ਉਹਦੀ 17 ਤੋਂ ਲੈ ਕੇ 27 ਆਜ ਤੱਕ। ਅਤੇ ਸਾਡਾ ਅੱਜ ਦਾ ਵਿਸ਼ਾ ਹੈ ਸਿਰਫ ਬੁੱਧੀਮਾਨ ਪਰਮੇਸ਼ਵਰ ਦੀ ਮਹਿਮਾ ਹੋਵੇ। ਜਿਵੇਂ ਹੀ ਅਸੀਂ ਰੋਮੀਆਂ ਰਾਹੀਂ ਆਪਣੀ ਯਾਤਰਾ ਦੇ ਆਖਰੀ ਹਿੱਸੇ 'ਤੇ ਪਹੁੰਚਦੇ ਹਾਂ, ਪੌਲਸ ਆਪਣੇ ਪਾਠਕਾਂ ਨੂੰ ਕਿਵੇਂ ਛੱਡਦਾ ਹੈ। ਖੈਰ, ਉਹ ਇੱਕ ਚੇਤਾਵਨੀ ਦੇ ਨਾਲ ਸੰਕੇਤ ਕਰਦਾ ਹੈ, ਇੱਕ ਉਤਸ਼ਾਹ ਅਤੇ ਹੈਰਾਨੀ ਦਾ ਕਾਰਨ ਜਿਹੜਾ ਉਹ ਦੱਸਦਾ ਹੈ। ਅਤੇ 16 ਤੋਂ ਵੱਧ ਅਧਿਆਏ ਜਿਨ੍ਹਾਂ ਵਿੱਚ ਕੁਝ ਮਹਾਨ ਸ਼ਬਦ ਹਨ ਜੋ ਹਰ ਲਿਖਤ ਅਤੇ ਸਭ ਤੋਂ ਉੱਚੇ ਵਿਚਾਰਾਂ ਨੇ ਕਦੇ ਸੰਚਾਰ ਕੀਤਾ ਹੈ, ਅਸੀਂ ਅੰਤ ਵਿੱਚ ਆਉਂਦੇ ਹਾਂ। ਮੈਂ ਤੁਹਾਨੂੰ ਯਾਦ ਦਿਵਾਉਂਦਾ ਹਾਂ, ਜਿਵੇਂ ਮੈਂ ਪਿਛਲੇ ਹਫ਼ਤੇ ਕੀਤਾ ਸੀ, ਕਿ ਅਸੀਂ ਕੀ ਕਵਰ ਕੀਤਾ ਹੈ। ਸਾਡੇ ਕੋਲ ਹੈ ਵਿਸ਼ਵਾਸ ਕਰਨ ਵਾਲਿਆਂ ਲਈ ਮੁਕਤੀ ਲਈ ਖੁਸ਼ਖਬਰੀ ਦੀ ਸ਼ਕਤੀ ਅਤੇ ਹੈਰਾਨੀ, ਇੱਕ ਮਰ ਰਹੇ ਸੰਸਾਰ ਦੀ ਭ੍ਰਿਸ਼ਟਤਾ ਦੀਆਂ ਡੂੰਘਾਈਆਂ ਦੀ ਪੜਚੋਲ ਕਰਨੀ, ਮਸੀਹ ਦੇ ਸਲੀਬ ਵਿੱਚ ਪ੍ਰਗਟ ਹੋਈ ਪਰਮੇਸ਼ਵਰ ਦੀ ਧਾਰਮਿਕਤਾ ਅਤੇ ਹੈਰਾਨ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਜਾਣਾ। ਅਸੀਂ ਸਿੱਖਿਆ ਹੈ ਕਿ ਅਸੀਂ ਹੁਣ ਆਦਮ ਵਿੱਚ ਹਾਂ, ਆਦਮ ਵਿੱਚ ਨਹੀਂ ਹਾਂ ਪਰ ਹੁਣ ਮਸੀਹ ਵਿੱਚ ਹਾਂ, ਅਤੇ ਅਸੀਂ ਮਸੀਹ ਵਿੱਚ ਹੋਣ ਤੋਂ ਮਿਲਣ ਵਾਲੀਆਂ ਅਸੀਸਾਂ ਦੀ ਪੜਤੋਲ ਜਾਂ ਪੜਤਾਲ ਕੀਤੀ ਹੈ। ਅਸੀਂ ਵਿਚਾਰ ਕੀਤਾ ਹੈ ਮੁਕਤੀ, ਪਵਿੱਤਰਤਾ, ਭਰੋਸਾ, ਆਤਮਾ ਵਿੱਚ ਜੀਵਨ ਦਾ ਅਜੂਬਾ, ਦੁੱਖ ਅਤੇ ਮਹਿਮਾ, ਪਰਮਾਤਮਾ ਦਾ ਸ਼ਾਨਦਾਰ ਪ੍ਰਭੂਸੱਤਾ, ਪਰਮਾਤਮਾ ਦਾ ਨਿਆਂ ਅਤੇ ਆਜ਼ਾਦੀ, ਅਤੇ ਕਿਰਿਆ ਵਿੱਚ ਪਿਆਰ। ਅਧਿਆਇ 12 ਤੋਂ 15 ਤੱਕ ਦਾ ਉਹ ਤੀਬਰ ਵਿਹਾਰਕ ਭਾਗ ਜੋ ਸਾਨੂੰ ਸਿਖਾਉਂਦਾ ਹੈ ਕਿ ਇਹ ਸ਼ਾਨਦਾਰ ਧਰਮ ਸ਼ਾਸਤਰ ਜੀਵਨ ਦੇ ਵਿਹਾਰਕ ਪਹਿਲੂਆਂ ਤੱਕ ਕਿਵੇਂ ਕੰਮ ਕਰਦਾ ਹੈ। ਪਿਛਲੇ ਹਫ਼ਤੇ ਅਸੀਂ ਉਹਨਾਂ ਸਾਰੇ ਵੱਖ ਵੱਖ ਲੋਕਾਂ ਨੂੰ ਦੇਖਿਆ ਜਿਨ੍ਹਾਂ ਨੂੰ ਪੌਲਸ ਨੇ ਰੋਮ ਵਿੱਚ ਸ਼ੁਭਕਾਮਨਾਵਾਂ ਭੇਜੀਆਂ ਸਨ, ਅਤੇ ਸਾਨੂੰ ਉਹਨਾਂ ਲਈ ਉਸਦੇ ਪਿਆਰ, ਦੇਖਭਾਲ ਅਤੇ ਚਿੰਤਾ ਦਾ ਅਹਿਸਾਸ ਹੋਇਆ, ਅਤੇ ਅਸੀਂ ਦੇਖਿਆ ਕਿ ਇਹ ਸਭ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਹੈ। ਰੋਮ ਵਿੱਚ ਚਰਚ ਦੇ ਲੋਕਾਂ ਦੀ ਸਮੀਖਿਆ ਕਰਦੇ ਹੋਏ, ਜਿਨ੍ਹਾਂ ਬਾਰੇ ਪੌਲਸ ਜਾਣਦਾ ਸੀ ਕਿ ਅਸੀਂ ਹੈਰਾਨ ਹੋ ਸਕਦੇ ਹਾਂ, ਚਰਚ ਦੀ ਵਿਭਿੰਨਤਾ ਨਸਲੀ, ਸਮਾਜਿਕ ਵਰਗ ਅਤੇ ਇਸ ਤੱਥ ਦੇ ਰੂਪ ਵਿੱਚ ਕਿ ਪੁਰਸ਼ ਅਤੇ ਔਰਤਾਂ ਸੇਵਾ ਕਰਨ ਵਿੱਚ ਸਰਗਰਮ ਸਨ, ਅਤੇ ਚਰਚ ਦੀ ਏਕਤਾ ਭਾਵੇਂ ਸਾਰੇ ਵੱਖਰੇ ਸਨ ਹਨ ਮਸੀਹ ਵਿੱਚ ਇੱਕ ਸਨ। ਜਿਵੇਂ ਹੀ ਅਸੀਂ ਇਸ ਅੰਤਿਮ ਭਾਗ ਵਿੱਚ ਆਉਂਦੇ ਹਾਂ, ਪੌਲਸ ਇੱਕ ਚੇਤਾਵਨੀ, ਇੱਕ ਉਤਸ਼ਾਹ ਅਤੇ ਹੈਰਾਨੀ ਦੇ ਕਾਰਨ ਨਾਲ ਸੰਕੇਤ ਕਰਦਾ ਹੈ। ਪਹਿਲਾਂ ਧਿਆਨ ਦਿਓ ਚੇਤਾਵਨੀ, ਸਮਝਦਾਰ ਬਣੋ, ਝੂਠੇ ਗੁਰੂਆਂ ਤੋਂ ਸਾਵਧਾਨ ਰਹੋ। ਆਇਤ 17 ਤੋਂ 20 ਵਿੱਚ ਪੌਲਸ ਸਮਝਦਾਰ ਬਣੋ ਅਤੇ ਝੂਠੇ ਗੁਰੂਆਂ ਤੋਂ ਸਾਵਧਾਨ ਰਹੋ ਦਾ ਸੱਦਾ ਦਿੰਦਾ ਹੈ। ਹੁਣ ਅਸੀਂ ਇੱਕ ਪਲ ਵਿੱਚ ਆਇਤਾਂ ਨੂੰ ਦੇਖਦੇ ਹਾਂ, ਪਰ ਇੱਕ ਗੱਲ ਜਿਸ ਦਾ ਟਿੱਪਣੀ ਕਰ ਜ਼ਿਕਰ ਕਰਦੇ ਹਨ ਉਹ ਇਹ ਹੈ ਕਿ ਕੋਈ ਵੀ ਸੱਚਮੁੱਚ ਇਹ ਯਕੀਨੀ ਨਹੀਂ ਕਿ ਪੌਲਸ ਪੱਤਰ ਦੇ ਇਸ ਬਿੰਦੂ 'ਤੇ ਇਹ ਚੇਤਾਵਨੀ ਕਿਉਂ ਜਾਰੀ ਕਰਦਾ ਹੈ। ਉਸਦੀਆਂ ਕੁਝ ਹੋਰ ਚਿੱਠੀਆਂ ਦੇ ਉਲਟ ਝੂਠੇ ਗੁਰੂਆਂ ਨਾਲ ਲੜਨਾ ਪੌਲਸ ਦੀਆਂ ਰੋਮੀਆਂ ਨੂੰ ਲਿਖੀ ਚਿੱਠੀ ਦੀ ਅਸਲ ਵਿਸ਼ੇਸ਼ਤਾ ਨਹੀਂ ਰਹੀ ਹੈ। ਅਤੇ ਜੇਕਰ ਤੁਸੀਂ ਪੱਤਰ ਰਾਹੀਂ ਵਾਪਸ ਜਾਂਦੇ ਹੋ, ਆਪਣੇ ਆਪ ਨੂੰ ਇਸ ਬਣਤਰ ਅਤੇ ਸਮੱਗਰੀ ਦੀ ਯਾਦ ਦਿਵਾਉਂਦੇ ਹੋ, ਤਾਂ ਅਸਲ ਵਿੱਚ ਝੂਠੇ ਗੁਰੂਆਂ 'ਤੇ ਕੋਈ ਧਿਆਨ ਨਹੀਂ ਹੈ। ਕੁਝ ਟਿੱਪਣੀਕਾਰਾਂ ਨੇ ਸੁਝਾਅ ਦਿੱਤਾ ਹੈ ਕਿ ਉਸਦੇ ਮਨ ਵਿੱਚ ਰੋਮੀਆਂ 14 ਅਤੇ 15 ਦੇ ਅਕੋਥੀ, ਕਮਜ਼ੋਰ ਅਤੇ ਮਜ਼ਬੂਤ ਵਿਚਕਾਰ ਬਹਿਸਾਂ ਹੋ ਸਕਦੀਆਂ ਹਨ, ਪਰ ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋ ਸਕਦਾ ਹੈ, ਕਿਉਂਕਿ ਪੌਲਸ ਕਦੇ ਵੀ ਉਹਨਾਂ ਨੂੰ ਝੂਠੇ ਗੁਰੂਆਂ ਵਜੋਂ ਨਹੀਂ ਦਰਸਾਉਂਦਾ। ਬੇਸ਼ੱਕ ਉਸਨੇ ਸੋਚਿਆ ਕਿ ਇੱਕ ਸਮੂਹ ਆਪਣੀ ਸਮਝ ਵਿੱਚ ਸਹੀ ਸੀ, ਪਰ ਉਸਨੇ ਉਹਨਾਂ ਲੋਕਾਂ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਜੋ ਜ਼ਮੀਰ ਦੇ ਆਧਾਰ 'ਤੇ ਵੱਖਰਾ ਵਿਚਾਰ ਰੱਖਦੇ ਸਨ। ਇਸ ਲਈ ਇਹ ਅਜੀਬ ਹੋਵੇਗਾ ਕਿ ਹੁਣ ਉਹਨਾਂ ਨੂੰ ਝੂਠੇ ਗੁਰੂਆਂ ਵਜੋਂ ਦਰਸਾਉਣਾ ਸ਼ੁਰੂ ਕਰ ਦੇਵੇ। ਮੈਨੂੰ ਲੱਗਦਾ ਹੈ ਕਿ ਅਸਲਤ ਇਹ ਹੈ ਕਿ ਝੂਠੇ ਗੁਰੂ ਰੋਮੀਆਂ ਨੂੰ ਲਿਖੀ ਇਸ ਚਿੱਠੀ ਦਾ ਕੇਂਦਰ ਨਹੀਂ ਰਹੇ ਹਨ, ਪਰ ਪੌਲਸ ਚੰਗੀ ਤਰ੍ਹਾਂ ਜਾਣਦਾ ਹੈ ਕਿ ਝੂਠੇ ਗੁਰੂ ਹਮੇਸ਼ਾ ਇੱਕ ਜੋਖਮ ਹੁੰਦੇ ਹਨ, ਹਮੇਸ਼ਾ ਯਿਸੂ ਮਸੀਹ ਦੀ ਕਲੀਸਿਆ ਲਈ ਖਤਰਾ ਹੁੰਦੇ ਹਨ, ਅਤੇ ਇਸ ਲਈ ਉਹ ਇਹ ਚੇਤਾਵਨੀ ਸ਼ਾਮਿਲ ਕਰਦਾ ਹੈ ਕਿ ਜੋ ਰੋਮੀਆਂ ਲਈ ਯਾਦ ਰੱਖਣਾ ਚੰਗਾ ਹੈ ਅਤੇ ਅਸਲ ਵਿੱਚ ਕਿਸੇ ਵੀ ਸਥਾਨਕ ਚਰਚ ਲਈ ਯਾਦ ਰੱਖਣਾ ਚੰਗਾ ਹੈ, ਤਾਂ ਉਹ ਕੀ ਕਹਿੰਦਾ ਹੈ। ਆਇਤਾਂ 'ਤੇ ਇੱਕ ਨਜ਼ਰ ਮਾਰੋ। ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਫੁੱਟ ਪਾਉਂਦੇ ਹਨ ਅਤੇ ਉਸ ਸਿਧਾਂਤ ਦੇ ਵਿਰੁੱਧ ਰੁਕਾਵਟਾਂ ਪੈਦਾ ਕਰਦੇ ਹਨ ਜੋ ਤੁਹਾਨੂੰ ਸਿਖਾਇਆ ਗਿਆ ਹੈ। ਉਹਨਾਂ ਤੋਂ ਬਚੋ, ਕਿਉਂਕਿ ਅਜਿਹੇ ਵਿਅਕਤੀ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰਦੇ, ਸਗੋਂ ਆਪਣੀਆਂ ਇੱਛਾਵਾਂ ਦੀ ਸੇਵਾ ਕਰਦੇ ਹਨ ਅਤੇ ਮਿੱਠੀਆਂ ਗੱਲਾਂ ਅਤੇ ਚਾਪਲੂਸੀਆਂ ਨਾਲ ਭੋਲੇ ਲੋਕਾਂ ਦੇ ਦਿਲਾਂ ਨੂੰ ਧੋਖਾ ਦਿੰਦੇ ਹਨ, ਕਿਉਂਕਿ ਤੁਹਾਡੀ ਆਗਿਆਕਾਰੀ ਸਭ ਨੂੰ ਪਤਾ ਹੈ। ਇਸ ਲਈ ਮੈਂ ਤੁਹਾਡੇ 'ਤੇ ਖੁਸ਼ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਬਾਰੇ ਸਿਆਣੇ ਬਣੋ ਅਤੇ ਬੁਰੇ ਬਾਰੇ ਬੇਕਸੂਰ ਬਣੋ। ਸ਼ਾਂਤੀ ਦਾ ਪਰਮੇਸ਼ਰ ਜਲਦੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠਾਂ ਕੁਚਲ ਦੇਵੇਗਾ। ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ। ਚੇਤਾਵਨੀ, ਸਮਝਦਾਰ ਬਣੋ, ਝੂਠੇ ਗੁਰੂਆਂ ਤੋਂ ਸਾਵਧਾਨ ਰਹੋ। ਇਹਨਾਂ ਚੇਤਾਵਨੀ ਆਇਤਾਂ ਵਿੱਚ ਪੌਲੁਸ ਰੋਮੀਆਂ ਨੂੰ ਝੂਠੀ ਸਿੱਖਿਆ ਅਤੇ ਝੂਠੇ ਗੁਰੂਆਂ ਬਾਰੇ ਕਈ ਗੱਲਾਂ ਦੱਸਦਾ ਹੈ ਜੋ ਉਹਨਾਂ ਨੂੰ ਇਸ ਦੀ ਪਛਾਣ ਕਰਨ ਅਤੇ ਇਹਨਾਂ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੀਆਂ ਹਨ, ਅਤੇ ਇਹ ਹਦਾਇਤ ਜੋ ਰੋਮੀਆਂ ਲਈ ਬਹੁਤ ਉਪਯੋਗੀ ਹੋਵੇਗੀ, ਸਾਡੇ ਲਈ ਵੀ ਠੋਸ ਸੱਚਾਈ ਹੈ। ਉਹ ਸਾਨੂੰ ਦੱਸਦਾ ਹੈ ਕਿ ਇਹ ਲੋਕ ਕੀ ਕਰਦੇ ਹਨ। ਪੌਲੁਸ ਸਮਝਾਉਂਦਾ ਹੈ ਕਿ ਇਹ ਲੋਕ ਵੰਡ ਪੈਦਾ ਕਰਦੇ ਹਨ ਅਤੇ ਪਰਮੇਸ਼ੁਰ ਦੇ ਲੋਕਾਂ ਲਈ ਰੁਕਾਵਟਾਂ ਪੈਦਾ ਕਰਦੇ ਹਨ। ਉਹ ਏਕਤਾ ਵਿੱਚ ਦਿਲਚਸਪੀ ਨਹੀਂ ਰੱਖਦੇ, ਵੰਡ ਉਹਨਾਂ ਦੀ ਚੀਜ਼ ਹੈ। ਉਹ ਪਰਮੇਸ਼ੁਰ ਦੇ ਲੋਕਾਂ ਦੇ ਸਾਹਮਣੇ ਰੁਕਾਵਟਾਂ ਠੋਕਰ ਲਗਾਉਣਾ ਪਸੰਦ ਕਰਦੇ ਹਨ, ਪਰ ਇਹਨਾਂ ਲੋਕਾਂ ਬਾਰੇ ਮੁੱਖ ਗੱਲ ਇਹ ਹੈ ਕਿ ਵੰਡ ਅਤੇ ਰੁਕਾਵਟਾਂ ਉਸ ਸਿਧਾਂਤ ਦੇ ਉਲਟ ਹਨ ਜੋ ਤੁਹਾਨੂੰ ਸਿਖਾਇਆ ਗਿਆ ਹੈ। ਇਸ ਲਈ ਅਜਿਹੇ ਲੋਕਾਂ ਨੂੰ ਝੂਠੇ ਗੁਰੂਆਂ ਵਜੋਂ ਦਰਸਾਉਣਾ ਉਚਿਤ ਹੈ। ਪੌਲੁਸ ਨੇ ਇਹ ਵਿਸ਼ਾਲ ਪੱਤਰ ਲਿਖਿਆ ਹੈ ਜਿਸ ਵਿੱਚ ਉਹ ਆਪਣੇ ਸਿਖਾਏ ਸਿਧਾਂਤ ਨੂੰ ਪੇਸ਼ ਕਰਦਾ ਹੈ ਜੋ ਲੋਕ ਇਸ ਸਿਧਾਂਤ ਉੱਤੇ ਵੰਡ ਪਾਉਣਾ ਚਾਹੁੰਦੇ ਹਨ ਜਾਂ ਇਸ ਸਿਧਾਂਤ ਦੇ ਉਲਟ ਰੁਕਾਵਟਾਂ ਪਾਉਂਦੇ ਹਨ ਉਹ ਝੂਠੇ ਗੁਰੂ ਹਨ। ਹੁਣ ਸਾਨੂੰ ਕਮਜ਼ੋਰ ਅਤੇ ਤਾਕਤਵਰ ਪ੍ਰਤੀ ਪੌਲੁਸ ਦੀ ਉਦਾਰਤਾ ਨੂੰ ਯਾਦ ਰੱਖਣ ਦੀ ਲੋੜ ਹੈ। ਅਜਿਹਾ ਨਹੀਂ ਸੀ ਕਿ ਹਰ ਕਿਸੇ ਨੂੰ ਖੁਸ਼ਖਬਰੀ ਦੀ ਸੱਚਾਈ ਨੂੰ ਜੀਵਨ ਵਿੱਚ ਲਾਗੂ ਕਰਨ 'ਤੇ ਬਿਲਕੁਲ ਇੱਕੋ ਗਲਤ ਵਿਸ਼ਵਾਸ ਕਰਨਾ ਪੈਂਦਾ ਸੀ। ਉਹ ਉੱਥੇ ਉਧਾਰ ਸੀ, ਪਰ ਇੱਥੇ ਉਹ ਬਹੁਤ ਤਿੱਖਾ ਹੈ। ਜੋ ਲੋਕ ਵੰਡ ਪਾਉਂਦੇ ਹਨ, ਰੁਕਾਵਟਾਂ ਖੜੀਆਂ ਕਰਦੇ ਹਨ, ਧਰਮ ਗ੍ਰੰਥ ਦੇ ਸਿਧਾਂਤਾਂ ਦੇ ਉਲਟ ਸਿਖਾਉਂਦੇ ਹਨ, ਉਹ ਝੂਠੇ ਗੁਰੂ ਹਨ। ਉਹ ਸਾਨੂੰ ਦੱਸਦਾ ਹੈ ਕਿ ਇਹ ਲੋਕ ਕੀ ਕਰਦੇ ਹਨ। ਉਹ ਵੰਡਦੇ ਅਤੇ ਰੁਕਾਵਟਾਂ ਪੈਦਾ ਕਰਦੇ ਹਨ। ਉਹ ਸਾਨੂੰ ਦੱਸਦਾ ਹੈ ਕਿ ਉਹਨਾਂ ਨੂੰ ਕਿਵੇਂ ਪਛਾਣਿਆ ਜਾਵੇ। ਉਹ ਸੱਚੇ ਸਿਧਾਂਤਾਂ ਦੇ ਉਲਟ ਸਿਖਾਉਂਦੇ ਹਨ। ਉਹ ਇਹ ਕਿਵੇਂ ਕਰਦੇ ਹਨ ਕਿ ਤੁਸੀਂ ਆਇਤ 18 ਵਿੱਚ ਦੇਖਦੇ ਹੋ, ਕਿਉਂਕਿ ਅਜਿਹੇ ਵਿਅਕਤੀ ਸਾਡੇ ਪ੍ਰਭੂ ਯਿਸੂ ਮਸੀਹ ਦੀ ਸੇਵਾ ਨਹੀਂ ਕਰਦੇ, ਸਗੋਂ ਆਪਣੀਆਂ ਭੁੱਖਾਂ ਦੀ ਸੇਵਾ ਕਰਦੇ ਹਨ ਅਤੇ ਮਿੱਠੀਆਂ ਗੱਲਾਂ ਅਤੇ ਚਾਪਲੂਸੀਆਂ ਨਾਲੋਂ ਭੋਲੇ ਲੋਕਾਂ ਦੇ ਦਿਲਾਂ ਨੂੰ ਧੋਖਾ ਦਿੰਦੇ ਹਨ। ਇੱਥੇ 3 ਪਹਿਲੂ ਹਨ ਜੋ ਨਾ ਸਿਰਫ ਸਾਨੂੰ ਇੱਕ ਝੂਠੇ ਗੁਰੂ ਦੀ ਪਛਾਣ ਕਰਨ ਵਿੱਚ ਮਦਦ ਕਰਦੇ ਹਨ, ਸਗੋਂ ਸਾਨੂੰ ਇਹ ਦੇਖਣ ਵਿੱਚ ਵੀ ਮਦਦ ਕਰਦੇ ਹਨ ਕਿ ਉਹ ਕੀ ਅਤੇ ਕਿਵੇਂ ਕਰਦੇ ਹਨ। ਉਹ ਮਸੀਹ ਦੀ ਸੇਵਾ ਨਹੀਂ ਕਰਦੇ, ਸਗੋਂ ਉਹਨਾਂ ਦੀਆਂ ਆਪਣੀਆਂ ਭੁੱਖਾਂ ਦੀ ਸੇਵਾ ਕਰਦੇ ਹਨ। ਟੀਚਾ ਮਸੀਹ ਅਤੇ ਉਸਦੀ ਮਹਿਮਾ ਨਹੀਂ ਹੈ, ਸਗੋਂ ਆਪਣੇ ਆਪ ਅਤੇ ਉਹਨਾਂ ਦੀ ਸੰਤੁਸ਼ਟੀ ਹੈ। ਜਦੋਂ ਤੁਸੀਂ ਅਧਿਆਪਕ ਨੂੰ ਆਪਣੇ ਲਈ ਬਹੁਤ ਕੁਝ ਪ੍ਰਾਪਤ ਕਰਦੇ ਦੇਖਦੇ ਹੋ, ਆਪਣੇ ਲਈ ਬਹੁਤ ਕੁਝ ਲੈਂਦੇ ਹੋਏ ਦੇਖਦੇ ਹੋ, ਭਾਵੇਂ ਵਿੱਤ, ਪ੍ਰਸਿੱਧੀ, ਸਵੈ ਤਰੱਕੀ, ਪ੍ਰਸਿੱਧੀ, ਸ਼ਕਤੀ, ਜਦੋਂ ਤੁਸੀਂ ਅਧਿਆਪਕ ਨੂੰ ਆਪਣੇ ਲਈ ਲੈਂਦੇ ਹੋਏ ਦੇਖਦੇ ਹੋ ਅਤੇ ਟੀਚਾ ਅਤੇ ਮਹਿਮਾ ਮਸੀਹ ਨਹੀਂ ਹੈ, ਤਾਂ ਤੁਸੀਂ ਇੱਕ ਝੂਠਾ ਗੁਰੂ ਦੇਖਦੇ ਹੋ। ਉਹ ਮਿੱਠੀਆਂ ਗੱਲਾਂ ਕਰਨ ਵਾਲੇ ਅਤੇ ਚਾਪਲੂਸ ਹਨ। ਮਿੱਠੀਆਂ ਗੱਲਾਂ ਕਰਨ ਵਾਲਿਆਂ ਤੋਂ ਸਾਵਧਾਨ ਰਹੋ, ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਹਮੇਸ਼ਾ ਤੁਹਾਨੂੰ ਭੜਕਾਉਂਦੇ ਰਹਿੰਦੇ ਹਨ। ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਕਦੇ ਵੀ ਤੁਹਾਡੇ ਨਾਲ ਸਿੱਧਾ ਮੂੰਹ ਸਿੱਧਾ ਨਹੀਂ ਬੋਲਦੇ। ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਚਾਪਲੂਸੀ ਦਾ ਪ੍ਰਵਾਹ ਫੈਲਾਉਂਦੇ ਹਨ। ਮੈਨੂੰ ਗਲਤ ਨਾ ਸਮਝੋ, ਲੋਕਾਂ ਬਾਰੇ ਚੰਗਾ ਬੋਲਣਾ ਚੰਗਾ ਹੈ, ਪਰ ਸਾਨੂੰ ਮਿੱਠੇ ਬੋਲਣ ਵਾਲਿਆਂ ਅਤੇ ਚਾਪਲੂਸੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਉਹ ਲੋਕ ਜੋ ਪਾਪ ਨੂੰ ਬੁਲਾਉਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਉਹ ਮੁਸੀਬਤ ਨਹੀਂ ਚਾਹੁੰਦੇ, ਉਹ ਲੋਕ ਜੋ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਤੁਸੀਂ ਕਿੰਨੇ ਸ਼ਾਨਦਾਰ ਹੋ ਤਾਂ ਜੋ ਕਰੋ ਜੋ ਉਹ ਚਾਹੁੰਦੇ ਹਨ। ਸ਼ਬਦ ਹੇਰਾ ਫੇਰੀ ਵਾਲੇ ਹੋ ਸਕਦੇ ਹਨ ਅਤੇ ਮਿੱਠੇ ਬੋਲਣ ਵਾਲੇ ਚਾਪਲੂਸ ਜੋ ਮਸੀਹ ਦੀ ਬਜਾਏ ਆਪਣੀ ਸੇਵਾ ਕਰਦੇ ਹਨ ਇਸ ਵਿੱਚ ਮਾਹਰ ਹਨ। ਪੌਲੁਸ ਸਾਨੂੰ ਦੱਸਦਾ ਹੈ ਕਿ ਇਹ ਲੋਕ ਕੀ ਕਰਦੇ ਹਨ। ਉਹ ਵੰਡਦੇ ਹਨ ਅਤੇ ਰੁਕਾਵਟਾਂ ਪੈਦਾ ਕਰਦੇ ਹਨ। ਉਹ ਸਾਨੂੰ ਦੱਸਦਾ ਹੈ ਕਿ ਉਹਨਾਂ ਨੂੰ ਕਿਵੇਂ ਪਛਾਣਨਾ। ਉਹ ਸੱਚੇ ਸਿਧਾਂਤਾਂ ਦੇ ਉਲਟ ਸਿਖਾਉਂਦੇ ਹਨ। ਉਹ ਸਾਨੂੰ ਦੱਸਦਾ ਹੈ ਕਿ ਇਹ ਕਿਵੇਂ ਕਰਦੇ ਹਨ। ਉਹ ਮਸੀਹ ਦੀ ਨਹੀਂ ਆਪਣੀਆਂ ਭੁੱਖਾਂ ਦੀ ਸੇਵਾ ਕਰਦੇ ਹਨ ਅਤੇ ਮਿੱਠਾ ਬੋਲਣ ਵਾਲੇ ਅਤੇ ਚਾਪਲੂਸ ਹਨ। ਫਿਰ ਉਹ ਸਾਨੂੰ ਦੱਸਦਾ ਹੈ ਕਿ ਉਹਨਾਂ ਨਾਲ ਕੀ ਕਰਨਾ ਚਾਹੀਦਾ ਹੈ। ਤਾਂ ਉਹਨਾਂ ਤੋਂ ਬਚੋ, ਉਹਨਾਂ ਤੋਂ ਦੂਰ ਰਹੋ ਅਤੇ ਉਹਨਾਂ ਦੇ ਘੇਰੇ ਤੋਂ ਬਾਹਰ ਨਿਕਲ ਜਾਓ। ਜੇ ਤੁਸੀਂ ਉਹਨਾਂ ਨੂੰ ਪੈਰ ਪਕੜ ਦਿੰਦੇ ਹੋ ਤਾਂ ਉਹ ਲੋਕਾਂ ਦੇ ਦਿਲਾਂ ਨੂੰ ਧੋਖਾ ਦਿੰਦੇ ਹਨ। ਉਹ ਭੋਲੇ ਲੋਕਾਂ ਨੂੰ ਧੋਖਾ ਦਿੰਦੇ ਹਨ। ਇਹੀ ਉਹ ਥਾਂ ਹੈ ਜਿੱਥੇ ਸਮਝਦਾਰ ਹੋਣ ਦਾ ਸੱਦਾ ਆਉਂਦਾ ਹੈ। ਪੌਲੁਸ ਜਾਣਦਾ ਹੈ ਕਿ ਰੋਮੀਆਂ ਦੀ ਆਗਿਆਕਾਰੀ ਸਾਰਿਆਂ ਨੂੰ ਪਤਾ ਹੈ ਅਤੇ ਉਹ ਉਹਨਾਂ 'ਤੇ ਖੁਸ਼ ਹੁੰਦਾ ਹੈ, ਪਰ ਉਹਨਾਂ ਨੂੰ ਕਹਿੰਦਾ ਹੈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਬਾਰੇ ਸਿਆਣੇ ਬਣੋ ਅਤੇ ਬੁਰੇ ਬਾਰੇ ਨਿਰਦੋਸ਼। ਚੰਗੇ ਪ੍ਰਤੀ ਸਿਆਣੇ ਬਣੋ, ਬੁਰਾਈ ਪ੍ਰਤੀ ਨਿਰਦੋਸ਼ ਬਣੋ, ਸਮਝਦਾਰ ਬਣੋ। ਜਿਵੇਂ ਜਿਵੇਂ ਅਸੀਂ ਜ਼ਿੰਦਗੀ ਵਿੱਚੋਂ ਲੰਘਦੇ ਹਾਂ, ਚੰਗੇ ਵੱਲ ਆਪਣਾ ਰਸਤਾ ਤੈਅ ਕਰਨ ਜਾਂ ਬੁਰਾਈ ਵੱਲ ਝੁਕਾ ਰੱਖਣ 'ਤੇ ਬਹੁਤ ਸਾਰੇ ਮੌਕੇ ਹੁੰਦੇ ਹਨ। ਬਹੁਤ ਸਾਰੇ ਝੂਠੇ ਗੁਰੂ ਹਨ ਅਤੇ ਉਹਨਾਂ ਦਾ ਪਾਲਣ ਕਰਨ ਨਾਲ ਸਾਨੂੰ ਹੌਲੀ ਹੌਲੀ ਬੁਰਾਈ ਵੱਲ ਲੈ ਜਾਵੇਗਾ। ਸਾਨੂੰ ਸਮਝਦਾਰ ਅਤੇ ਆਰਾਮ ਨਾਲ ਆਰਾਮ ਕਰਨ ਦੀ ਲੋੜ ਹੈ। ਇਹ ਜਾਣਦੇ ਹੋਏ ਕਿ ਸ਼ਾਂਤੀ ਦਾ ਪਰਮੇਸ਼ੁਰ ਜਲਦੀ ਹੀ ਤਾਂ ਸ਼ੈਤਾਨ ਨੂੰ ਤੁਹਾਡੇ ਪੈਰਾਂ ਥੱਲੇ ਕੁਚਲ ਦੇਵੇਗਾ। ਕੀ ਤੁਸੀਂ ਉਤਪਤੀ 3 ਦੀ ਉਸ ਗੂੰਜ ਸੁਣਦੇ ਹੋ? ਬੁੱਝਦਾਰ ਬਣੋ, ਝੂਠੇ ਗੁਰੂਆਂ ਤੋਂ ਸਾਵਧਾਨ ਰਹੋ। ਜਿਵੇਂ ਕਿ ਮੈਂ ਕਿਹਾ ਸੀ, ਅਸੀਂ ਪੌਲੁਸ ਦੇ ਮਨ ਵਿੱਚ ਝੂਠੀ ਸਿੱਖਿਆ ਦੀ ਪ੍ਰਕਿਰਤੀ ਨਹੀਂ ਜਾਣਦੇ ਅਤੇ ਸ਼ਾਇਦ ਇਹ ਸਾਡੇ ਲਈ ਮਦਦਗਾਰ ਹੈ ਕਿਉਂਕਿ ਇਹ ਸਾਨੂੰ ਅੱਜ ਦੀਆਂ ਝੂਠੀਆਂ ਸਿੱਖਿਆਵਾਂ ਪ੍ਰਤੀ ਸੁਚੇਤ ਰਹਿਣ ਦੀ ਆਗਿਆ ਦਿੰਦਾ ਹੈ। ਜਿਸ ਤਰੀਕੇ ਨਾਲ ਦੁਨੀਆ ਚਰਚ ਨੂੰ ਸੰਕ੍ਰਮਿਤ ਕਰਦੀ ਹੈ, ਉਹ ਲਿੰਗ ਅਤੇ ਲਿੰਗ ਬਾਰੇ ਝੂਠੀ ਸਿੱਖਿਆ ਹੋਵੇਗੀ ਜਾਂ ਮਨੁੱਖ ਹੋਣ ਦਾ ਕੀ ਅਰਥ ਹੈ, ਪਰਿਵਾਰ ਅਤੇ ਚਰਚ ਵਿੱਚ ਭੂਮਿਕਾ ਬਾਰੇ ਉਲਝਣ, ਜਾਇਜ਼ ਅਧਿਕਾਰ ਦੀ ਪ੍ਰਕਿਰਤੀ ਅਤੇ ਇਹ ਕਿਹੋ ਜਿਹਾ ਦਿਖਾਈ ਦਿੰਦਾ ਹੈ, ਖੁਸ਼ਹਾਲੀ ਦੀਆਂ ਸਿੱਖਿਆਵਾਂ ਦਾ ਨਾਮਕਰਨ ਅਤੇ ਇਸ ਦਾ ਦਾਅਵਾ ਕਰਨ ਦੀ ਦੁਰਵਰਤੋਂ। ਸਾਨੂੰ ਇਸ ਸਭ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ, ਪਰ ਸਾਨੂੰ ਸਮਝਦਾਰ ਹੋਣ ਦੀ ਜ਼ਰੂਰਤ ਹੈ, ਝੂਠੀਆਂ ਸਿੱਖਿਆਵਾਂ ਤੋਂ ਸਾਵਧਾਨ ਰਹਿਣ ਅਤੇ ਜਾਣਨ ਦੀ ਜ਼ਰੂਰਤ ਕਿ ਸ਼ਾਂਤੀ ਦਾ ਪਰਮੇਸ਼ੁਰ ਜਲਦੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਥੱਲੇ ਕੁਚਲ ਦੇਵੇਗਾ। ਸਮਝਦਾਰ ਬਣੋ, ਝੂਠੇ ਗੁਰੂਆਂ ਤੋਂ ਸਾਵਧਾਨ ਰਹੋ। ਖੈਰ ਇਹ ਚੇਤਾਵਨੀ ਹੈ, ਅੱਗੇ ਹੌਸਲਾ ਹੈ, ਉਤਸ਼ਾਹਿਤ ਰਹੋ। ਪਰਮੇਸ਼ੁਰ ਆਪਣੇ ਲੋਕਾਂ ਵਿੱਚ ਕੰਮ ਕਰ ਰਿਹਾ ਹੈ। ਪੌਲੁਸ ਦੇ ਨਾਲ 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 ਸਨ ਉਹਨਾਂ ਲੋਕਾਂ ਦੀਆਂ ਕੁਝ ਸ਼ੁਭਕਾਮਨਾਵਾਂ ਤੋਂ ਬਾਅਦ ਆਇਤ 25 ਅੰਤ ਤੱਕ ਸਾਨੂੰ ਇਹ ਸ਼ਾਨਦਾਰ ਡਕਸੋਲੋਜੀ ਦਿੰਦਾ ਹੈ ਕਿ ਡੋਗਮੂਹ ਆਪਣੀ ਟਿੱਪਣੀ ਵਿੱਚ ਇਹ ਦਿਖਾਉਣ ਦਾ ਇੱਕ ਵਧੀਆ ਕੰਮ ਕਰਦਾ ਹੈ ਕਿ ਕਿਵੇਂ ਇਸ ਡਕਸੋਲੋਜੀ ਵਿੱਚ ਪੌਲੁਸ ਕਈ ਧਾਗੇ ਚੁੱਕ ਰਿਹਾ ਹੈ, ਸੋ ਜੋ ਕਿਤਾਬ ਦੇ ਸ਼ੁਰੂ ਵਿੱਚ ਸ਼ੁਰੂ ਹੋਏ ਸਨ ਅਤੇ ਉਹਨਾਂ ਨੂੰ ਇਸ ਡਕਸੋਲੋਜੀ ਵਿੱਚ ਇਕੱਠੇ ਕਰ ਰਿਹਾ ਹੈ। ਉਦਾਹਰਣ ਵਜੋਂ ਡਕਸੋਲੋਜੀ ਸ਼ੁਰੂ ਹੁੰਦੀ ਹੈ, ਹੁਣ ਉਸ ਲਈ ਜੋ ਸਮਰੱਥ ਹੈ, ਸ਼ਬਦਿਕ ਤੌਰ 'ਤੇ ਉਸ ਲਈ ਜੋ ਜਿਸ ਕੋਲ ਸ਼ਕਤੀ ਹੈ, ਸ਼ਕਤੀ ਦਾ ਉਹ ਵਿਸ਼ਾ, ਉਹੀ ਸ਼ਬਦ ਅਧਿਆਇ 1 ਆਇਤ 4 ਵਿੱਚ ਪਰਮੇਸ਼ੁਰ ਦਾ ਪੁੱਤਰ ਯੇਸੂ ਸ਼ਕਤੀ ਵਿੱਚ ਹੈ। ਆਇਤ 16 ਖੁਸ਼ਖਬਰੀ ਪਰਮੇਸ਼ੁਰ ਦੀ ਸ਼ਕਤੀ ਹੈ, ਉਹੀ ਸ਼ਬਦ। ਉਪਦੇਸ਼ ਵਿਗਿਆਨ ਕਹਿੰਦਾ ਹੈ ਪਰਮਾਤਮਾ ਕੋਲ ਤੁਹਾਨੂੰ ਮਜ਼ਬੂਤ ਕਰਨ ਦੀ ਸ਼ਕਤੀ ਹੈ, ਅਤੇ ਵਾਪਸ ਅਧਿਆਇ 1-11 ਵਿੱਚ ਪੌਲੁਸ ਤੁਹਾਨੂੰ ਮਜ਼ਬੂਤ ਕਰਨ ਲਈ ਇੱਕ ਅਧਿਆਤਮਕ ਦਾਤ ਦੇਣਾ ਚਾਹੁੰਦਾ ਹੈ। ਉਪਦੇਸ਼ ਵਿਗਿਆਨ ਮੇਰੇ ਸ਼ੁਭਵ ਦਾ ਹਵਾਲਾ ਦਿੰਦਾ ਹੈ। ਅਧਿਆਇ 1-9-16 ਵਿੱਚ ਪੌਲੁਸ ਮੇਰੀਆਂ ਸ਼ੁਭਕਾਮਨਾਵਾਂ ਦਾ ਹਵਾਲਾ ਦਿੰਦਾ ਹੈ। ਉਪਦੇਸ਼ ਵਿਗਿਆਨਕ ਭੇਤ ਦੇ ਪ੍ਰਗਟਾਵੇ ਦਾ ਹਵਾਲਾ ਦਿੰਦਾ ਹੈ। ਵਾਪਸ 1-17 ਵਿੱਚ ਪੌਲੁਸ ਨੇ ਪਰਮੇਸ਼ੁਰ ਦੀ ਧਾਰਮਿਕਤਾ ਦਾ ਪ੍ਰਗਟ ਦਾ ਹਵਾਲਾ ਦਿੱਤਾ ਹੈ। ਇਹ ਭਵਿੱਖਬਾਣੀ ਲਿਖਤਾਂ ਦਾ ਹਵਾਲਾ ਦਿੰਦਾ ਹੈ ਜੋ ਸਾਡੇ ਕੋਲ 1-2 ਵਿੱਚ ਵੀ ਹਨ। ਕੌਮਾਂ ਦਾ ਉਪਦੇਸ਼ ਵਿਗਿਆਨ ਵਿੱਚ ਹੈ ਅਤੇ 1-5 ਵਿੱਚ ਜ਼ਿਕਰ ਕੀਤਾ ਗਿਆ ਹੈ। ਕੀ ਤੁਸੀਂ ਗੱਲ ਸਮਝਦੇ ਹੋ? ਉਹ ਉਹਨਾਂ ਧਾਗਿਆਂ ਨੂੰ ਚੁੱਕ ਰਿਹਾ ਹੈ ਜਿਨ੍ਹਾਂ ਨਾਲ ਉਸਨੇ ਸ਼ੁਰੂ ਕੀਤਾ ਸੀ ਅਤੇ ਉਹਨਾਂ ਨੂੰ ਆਪਣੇ ਸਮਾਪਤੀ ਉਪਦੇਸ਼ ਵਿਗਿਆਨ ਵਿੱਚ ਇਕੱਠੇ ਬੁਣ ਰਿਹਾ ਹੈ। ਉਤਸ਼ਾਹਿਤ ਰਹੋ, ਪਰਮੇਸ਼ੁਰ ਆਪਣੇ ਲੋਕਾਂ ਵਿੱਚ ਕੰਮ ਕਰ ਰਿਹਾ ਹੈ। ਕਿ ਤੁਸੀਂ ਇਸ ਨੂੰ ਆਇਤ 25-26 ਵਿੱਚ ਦੇਖਦੇ ਹੋ? ਹੁਣ ਉਸਨੂੰ ਮੇਰੀ ਖੁਸ਼ਖਬਰੀ ਅਤੇ ਯਿਸੂ ਮਸੀਹ ਦੇ ਪ੍ਰਚਾਰ ਦੇ ਅਨੁਸਾਰ ਤੁਹਾਨੂੰ ਮਜ਼ਬੂਤ ਕਰ ਸਕਦਾ ਹੈ, ਉਸ ਭੇਤ ਦੇ ਪ੍ਰਕਾਸ਼ ਦੇ ਅਨੁਸਾਰ ਜੋ ਬਹੁਤ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ। ਪਰਮੇਸ਼ੁਰ ਆਪਣੇ ਲੋਕਾਂ ਵਿੱਚ ਕੰਮ ਕਰ ਰਿਹਾ ਹੈ। ਕਿ ਤੁਸੀਂ ਕਦੇ ਚਿੰਤਾ ਕਰਦੇ ਹੋ ਕਿ ਤੁਸੀਂ ਸਮਰੱਥ ਨਹੀਂ ਹੋ? ਕਿ ਤੁਸੀਂ ਕਦੇ ਚਿੰਤਾ ਕਰਦੇ ਹੋ ਕਿ ਤੁਹਾਡੇ ਕੋਲ ਅੱਗੇ ਵਧਣ ਦੀ ਸ਼ਕਤੀ ਨਹੀਂ ਹੈ? ਡਰ ਨਾ ਕਰੋ, ਕਿਉਂਕਿ ਉਹ ਸਮਰੱਥ ਹੈ, ਉਹ ਸ਼ਕਤੀਸ਼ਾਲੀ ਹੈ ਅਤੇ ਉਹ ਆਪਣੇ ਲੋਕਾਂ ਨੂੰ ਮਜ਼ਬੂਤ ਕਰਨ ਲਈ ਸ਼ਕਤੀਸ਼ਾਲੀ ਹੈ। ਉਹ ਆਪਣੇ ਲੋਕਾਂ ਨੂੰ ਸਥਾਪਿਤ ਕਰਨ ਲਈ ਸ਼ਕਤੀਸ਼ਾਲੀ ਹੈ। ਉਹ ਆਪਣੇ ਲੋਕਾਂ ਨੂੰ ਮਜ਼ਬੂਤ ਅਤੇ ਦ੍ਰਿੜ ਬਣਾਉਣ ਲਈ ਸ਼ਕਤੀਸ਼ਾਲੀ ਹੈ। ਹੌਸਲਾ ਰੱਖੋ, ਕਿਉਂਕਿ ਪਰਮੇਸ਼ੁਰ ਆਪਣੇ ਲੋਕਾਂ ਵਿੱਚ ਕੰਮ ਕਰ ਰਿਹਾ ਅਤੇ ਉਹ ਤੁਹਾਨੂੰ ਖੜ੍ਹਾ ਕਰ ਸਕਦਾ ਹੈ। ਜਦੋਂ ਦੁਨੀਆ ਦੇ ਹਮਲੇ ਆਉਂਦੇ ਹਨ, ਉਹ ਤੁਹਾਨੂੰ ਖੜ੍ਹੇ ਕਰਨ ਲਈ ਮਜ਼ਬੂਤ ਕਰ ਸਕਦਾ ਹੈ। ਜਦੋਂ ਸ਼ੈਤਾਨ ਦੇ ਪ੍ਰਗਟਾਵੇ ਆਉਂਦੇ ਹਨ, ਉਹ ਤੁਹਾਨੂੰ ਮਜ਼ਬੂਤ ਕਰਨ ਲਈ ਸਮਰੱਥ ਅਤੇ ਸ਼ਕਤੀਸ਼ਾਲੀ ਹੈ, ਅਤੇ ਉਹ ਖੁਸ਼ਖਬਰੀ ਦੁਆਰਾ ਆਪਣੇ ਲੋਕਾਂ ਵਿੱਚ ਕੰਮ ਕਰ ਰਿਹਾ ਹੈ, ਜਿਸ ਨੂੰ ਪੌਲੁਸ ਮੇਰੀ ਖੁਸ਼ਖਬਰੀ ਕਹਿੰਦਾ ਹੈ। ਉਹ ਖੁਸ਼ਖਬਰੀ ਦੁਆਰਾ ਕੰਮ ਕਰ ਰਿਹਾ ਹੈ ਜਿਸ ਤੋਂ ਪੌਲੁਸ ਸ਼ਰਮਿੰਦਾ ਨਹੀਂ ਸੀ, ਕਿਉਂਕਿ ਇਹ ਵਿਸ਼ਵਾਸ ਕਰਨ ਵਾਲੇ ਹਰ ਵਿਅਕਤੀ ਲਈ, ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਹੈ। ਉਹ ਖੁਸ਼ਖਬਰੀ ਦੁਆਰਾ ਕੰਮ ਕਰ ਰਿਹਾ ਹੈ ਜਿਸ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਲਈ ਪ੍ਰਗਟ ਹੁੰਦੀ ਹੈ, ਜਿਵੇਂ ਕਿ ਧਰਮੀ ਵਿਸ਼ਵਾਸ ਦੁਆਰਾ ਜਿਉਂਦੇ ਹਨ। ਖੁਸ਼ਖਬਰੀ ਸਿਰਫ ਮੁਕਤੀ ਦੇ ਉਸ ਪਲ ਲਈ ਹੀ ਲਾਗੂ ਨਹੀਂ ਹੁੰਦੀ ਜਦੋਂ ਅਸੀਂ ਪ੍ਰਭੂ ਦਾ ਨਾਮ ਲਿਆ ਅਤੇ ਬਚਾਏ ਗਏ। ਇਹ ਸਾਡੀ ਮੌਜੂਦਾ ਮੁਕਤੀ ਅਤੇ ਸਾਡੀ ਚੱਲ ਰਹੀ ਮੁਕਤੀ ਲਈ ਹੈ। ਇਹ ਜੀਵਨ ਦੇ ਹਰ ਪਲ ਲਈ ਹੈ। ਖੁਸ਼ਖਬਰੀ ਸਿਰਫ ਈਸਾਈ ਜੀਵਨ ਵਿੱਚ ਜਾਣ ਦਾ ਰਸਤਾ ਨਹੀਂ ਹੈ, ਇਹ ਈਸਾਈ ਜੀਵਨ ਵਿੱਚ ਅੱਗੇ ਵਧਣ ਦਾ ਰਸਤਾ ਹੈ। ਉਤਸ਼ਾਹਿਤ ਰਹੋ। ਪਰਮੇਸ਼ੁਰ ਆਪਣੇ ਲੋਕਾਂ ਵਿੱਚ ਖੁਸ਼ਖਬਰੀ ਦੇ ਨਾਲ ਕੰਮ ਕਰ ਰਿਹਾ ਹੈ। ਇਹ ਵੀ ਧਿਆਨ ਦਿਓ ਕਿ ਪਰਮੇਸ਼ੁਰ ਯੇਸੂ ਦੇ ਪ੍ਰਚਾਰ ਦੁਆਰਾ ਕੰਮ ਕਰ ਰਿਹਾ ਹੈ। ਇਹ ਉਸ ਨਾਲ ਜੁੜਿਆ ਹੋਇਆ ਹੈ ਜੋ ਮੈਂ ਹੁਣੇ ਕਿਹਾ ਹੈ, ਕਿਉਂਕਿ ਖੁਸ਼ਖਬਰੀ ਪਰਮੇਸ਼ੁਰ ਦੇ ਪੁੱਤਰ ਯੇਸੂ ਮਸੀਹ ਬਾਰੇ ਖੁਸ਼ਖਬਰੀ ਹੈ। ਖੁਸ਼ਖਬਰੀ ਦਾ ਕੇਂਦਰ ਯੇਸੂ ਹੈ। ਉਹ ਪਰਮੇਸ਼ੁਰ ਮਨੁੱਖ ਜੋ ਮਰ ਗਿਆ ਅਤੇ ਸਾਰੀ ਸ੍ਰਿਸ਼ਟੀ ਉੱਤੇ ਅਤੇ ਸਾਰੀ ਸਦੀਵਤਾ ਲਈ ਮਸੀਹ ਵਜੋਂ ਰਾਜ ਕਰਨ ਲਈ ਜੀ ਉੱਠਿਆ। ਕੋਈ ਹੋਰ ਖੁਸ਼ਖਬਰੀ ਨਹੀਂ ਹੈ ਅਤੇ ਕੋਈ ਹੋਰ ਖੁਸ਼ਖਬਰੀ ਸਾਨੂੰ ਬਚਾ ਜਾਂ ਬਦਲ ਨਹੀਂ ਸਕਦੀ। ਪ੍ਰਭੂ ਯੇਸੂ ਮਸੀਹ ਉਹ ਹੈ ਜਿਸ ਦਾ ਵਾਅਦਾ ਪੁਰਾਣੇ ਨੇਮ ਵਿੱਚ ਕੀਤਾ ਗਿਆ ਸੀ, ਫਿਰ ਵੀ ਭੇਤ ਲੰਬੇ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ ਪਰ ਹੁਣ ਪ੍ਰਗਟ ਕੀਤਾ ਗਿਆ ਹੈ, ਜਿਵੇਂ ਕਿ ਪ੍ਰਭੂ ਯੇਸੂ ਦਾ ਪ੍ਰਗਟ ਕੀਤਾ ਗਿਆ ਹੈ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਜਾਣਿਆ ਜਾਂਦਾ ਹੈ ਕਿ ਵਿਸ਼ਵਾਸ ਕਰਦੇ ਹਨ ਅਤੇ ਬਚਾਏ ਜਾਂਦੇ ਹਨ। ਉਤਸ਼ਾਹਿਤ ਰਹੋ, ਪਰਮੇਸ਼ੁਰ ਆਪਣੇ ਲੋਕਾਂ ਵਿੱਚ ਕੰਮ ਕਰ ਰਿਹਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਮਜ਼ਬੂਤ ਕਰਨ ਲਈ ਸ਼ਕਤੀਸ਼ਾਲੀ ਹੈ। ਖੁਸ਼ਖਬਰੀ ਰਾਹੀਂ ਯੇਸੂ ਦਾ ਪ੍ਰਚਾਰ ਭੇਤ ਪ੍ਰਗਟ ਹੋਇਆ ਹੈ ਅਤੇ ਕੌਮਾਂ ਦੇ ਲੋਕ ਬਚਾਏ ਗਏ ਜਾਂਦੇ ਹਨ ਅਤੇ ਇਸ ਲਈ ਤੁਸੀਂ ਉਤਸ਼ਾਹਿਤ ਰਹੋ। ਇਹ ਇੱਕ ਬੁਨਿਆਦੀ ਉਤਸ਼ਾਹ ਹੈ ਕਿਉਂਕਿ ਇਹ ਸਾਡੇ ਵੱਲੋਂ ਨਹੀਂ ਹੁੰਦਾ, ਇਹ ਹਾਲਾਤਾਂ ਤੋਂ ਨਿਰਭਰ ਨਹੀਂ ਹੈ। ਇਸ ਨੂੰ ਸਾਡੀ ਲਹਿਰਾਉਂਦੀਆਂ ਭਾਵਨਾਵਾਂ ਨਾਲ ਡੁੱਬਣ ਅਤੇ ਵਹਿਣ ਦੀ ਜ਼ਰੂਰਤ ਨਹੀਂ ਹੈ, ਇਹ ਇੱਕ ਠੋਸ ਚੀਜ਼ ਹੈ। ਚੇਤਾਵਨੀ, ਸਮਝਦਾਰ ਬਣੋ, ਝੂਠੇ ਅਧਿਆਪਕਾਂ ਤੋਂ ਸਾਵਧਾਨ ਰਹੋ, ਉਤਸ਼ਾਹਿਤ ਰਹੋ। ਪਰਮੇਸ਼ੁਰ ਆਪਣੇ ਲੋਕਾਂ ਵਿੱਚ ਕੰਮ ਕਰ ਰਿਹਾ ਹੈ ਅਤੇ ਹੁਣ ਅੰਤ ਵਿੱਚ ਹੈਰਾਨੀ ਦਾ ਕਾਰਨ ਹੈਰਾਨ ਹੋਵੋ, ਖੁਸ਼ਖਬਰੀ ਵਿੱਚ ਪ੍ਰਗਟ ਹੋਈ ਪਰਮਾਤਮਾ ਦੀ ਬੁੱਧੀ। ਜਦੋਂ ਤੁਸੀਂ ਰੁਕਦੇ ਹੋ ਅਤੇ ਮਨੁੱਖਤਾ ਦੇ ਮਾਮਲਿਆਂ ਵਿੱਚ ਪਰਮਾਤਮਾ ਦੇ ਬੁੱਧੀਮਾਨ ਕੰਮ 'ਤੇ ਵਿਚਾਰ ਕਰਦੇ ਹੋ ਤਾਂ ਤੁਹਾਡੇ ਵਿੱਚ ਇੱਕ ਅਸਲ ਹੈਰਾਨੀ ਪੈਦਾ ਹੁੰਦੀ ਹੈ। ਪੌਲਸ ਉਸ ਭੇਤ ਦੇ ਪ੍ਰਗਟਾਵੇ ਦਾ ਹਵਾਲਾ ਦਿੰਦਾ ਹੈ ਜੋ 26 ਸਾਲਾਂ ਤੋਂ ਗੁਪਤ ਰੱਖਿਆ ਗਿਆ ਸੀ ਪਰ ਹੁਣ ਪ੍ਰਗਟ ਕੀਤਾ ਗਿਆ ਹੈ ਅਤੇ ਭਵਿੱਖਬਾਣੀ ਲਿਖਤਾਂ ਦੁਆਰਾ ਸਾਰੀਆਂ ਕੌਮਾਂ ਨੂੰ ਜਾਣੂ ਕਰਵਾਇਆ ਗਿਆ ਹੈ। ਸਦੀਵੀ ਪਰਮਾਤਮਾ ਦੇ ਹੁਕਮ ਅਨੁਸਾਰ ਵਿਸ਼ਵਾਸ ਦੀ ਆਗਿਆਕਾਰੀ ਲਿਆਉਣ ਲਈ ਇਸ ਬਾਰੇ ਸੋਚੋ। ਜੈਨਸਿਸ ਵਿੱਚ ਅਦਨ ਦੇ ਬਾਗ ਤੋਂ ਲੈ ਕੇ ਸ਼ਹਿਰ ਦੇ ਪ੍ਰਕਾਸ਼ ਦੇ ਬਾਗ ਤੱਕ ਸਾਰੇ ਇੱਕੋ ਬੁੱਧੀਮਾਨ ਪਰਮਾਤਮਾ ਦੁਆਰਾ ਨਿਗਰਾਨੀ ਕੀਤੇ ਗਏ ਹਨ। ਹੌਲੀ ਹੌਲੀ ਪ੍ਰਗਟ ਕੀਤਾ ਗਿਆ ਇੱਕੋ ਇੱਕ ਬੁੱਧੀਮਾਨ ਪਰਮਾਤਮਾ ਦੁਆਰਾ ਭਵਿੱਖਬਾਣੀ ਲਿਖਤਾਂ ਦੁਆਰਾ ਪ੍ਰਗਟ ਕੀਤਾ ਗਿਆ ਹੈ। ਇਸ ਬਾਰੇ ਸੋਚੋ। ਉਤਪਤੀ 12 ਵਿੱਚ ਭਟਕਦੇ ਅਬਰਾਹਮ ਨਾਲ ਇੱਕ ਵਾਅਦਾ, ਮੂਸਾ ਦੇ ਰਹਿਣ ਵਾਲੇ ਮਾਰੂਥਲ ਨਾਲ ਇੱਕ ਨੇਮ, ਜਿਵੇਂ ਕਿ ਕੂਚ ਵਿੱਚ ਪਰਮੇਸ਼ੁਰ ਦੇ ਲੋਕਾਂ ਨੂੰ ਗੁਲਾਮੀ ਤੋਂ ਬਾਹਰ ਕੱਢਦਾ ਹੈ। ਦਾਊਦ ਨੂੰ ਕਦੇ ਨਾ ਖਤਮ ਹੋਣ ਵਾਲੇ ਰਾਜ ਦਾ ਵਾਅਦਾ, ਇੱਕ ਚਰਵਾਹਾ ਮੁੰਡਾ ਰਾਜਾ ਬਣ ਗਿਆ। ਇਹ ਸਭ ਪ੍ਰਭੂ ਯੇਸੂ ਮਸੀਹ ਵਿੱਚ ਸਮਾਪਤ ਹੁੰਦਾ ਹੈ। ਤਰੀਕ ਦਾ ਦੂਜਾ ਵਿਅਕਤੀ ਸ਼ਰਮ ਅਤੇ ਪੀੜਾ ਵਿੱਚ ਸਲੀਬ 'ਤੇ ਟੰਗਿਆ ਗਿਆ, ਆਪਣੇ ਲੋਕਾਂ ਦੇ ਪਾਪਾਂ ਲਈ ਮਰ ਗਿਆ ਅਤੇ ਆਪਣੇ ਲੋਕਾਂ ਨੂੰ ਪਾਪਾਂ ਦੀ ਗੁਲਾਮੀ ਤੋਂ ਬਾਹਰ ਕੱਢ ਕੇ ਮੁਕਤੀ ਅਤੇ ਜੀਵਨ ਵੱਲ ਲੈ ਜਾ ਰਿਹਾ ਹੈ। ਹਾਏ, ਖੁਸ਼ਖਬਰੀ ਵਿੱਚ ਪ੍ਰਗਟ ਹੋਈ ਪਰਮੇਸ਼ੁਰ ਦੀ ਬੁੱਧੀ। ਅਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਸੂਰਜ ਦੇ ਹੇਠਾਂ ਹਰ ਕੌਮ, ਆਦਮੀ ਅਤੇ ਔਰਤਾਂ ਪ੍ਰਭੂ ਯੇਸੂ ਮਸੀਹ ਵੱਲ ਦੇਖ ਸਕਦੇ ਹਨ ਅਤੇ ਜੀ ਸਕਦੇ ਹਨ, ਪਾਪ ਲਈ ਮਾਫ਼ੀ ਦੇਖ ਸਕਦੇ ਹਨ ਅਤੇ ਲੱਭ ਸਕਦੇ ਹਨ, ਕੇਵਲ ਵਿਸ਼ਵਾਸ ਦੁਆਰਾ ਹੀ ਦੇਖ ਸਕਦੇ ਹਨ ਅਤੇ ਧਰਮੀ ਠਹਿਰਾ ਸਕਦੇ ਹਨ, ਆਤਮਾ ਵਿੱਚ ਜੀਵਨ ਅਤੇ ਮੁਕਤੀ ਦਾ ਭਰੋਸਾ ਦੇਖ ਸਕਦੇ ਹਨ ਅਤੇ ਲੱਭ ਸਕਦੇ ਹਨ, ਦੁੱਖ ਅਤੇ ਮਹਿਮਾ ਦੀ ਅਸਲੀਅਤ ਨੂੰ ਆਪਸ ਵਿੱਚ ਜੋੜ ਕੇ ਦੇਖ ਸਕਦੇ ਹਨ ਅਤੇ ਜੀ ਸਕਦੇ ਹਨ। ਹਾਏ, ਖੁਸ਼ਖਬਰੀ ਵਿੱਚ ਪ੍ਰਗਟ ਹੋਈ ਪਰਮੇਸ਼ੁਰ ਦੀ ਬੁੱਧੀ। ਖੁਸ਼ਖਬਰੀ ਵਿੱਚ ਪ੍ਰਗਟ ਹੋਈ ਪਰਮੇਸ਼ੁਰ ਦੀ ਬੁੱਧੀ 'ਤੇ ਹੈਰਾਨ ਹੋਵੋ। ਪੌਲਸ ਸਿੱਟਾ ਕੱਢਦਾ ਹੈ, ਇੱਕੋ ਇੱਕ ਬੁੱਧੀਮਾਨ ਪਰਮੇਸ਼ੁਰ ਦੀ ਸਦਾ ਲਈ ਮਹਿਮਾ ਹੋਵੇ, ਇੱਕੋ ਇੱਕ ਬੁੱਧੀਮਾਨ ਪਰਮੇਸ਼ੁਰ ਦੀ ਮਹਿਮਾ ਜਿਸ ਦੀ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਨ ਵਾਲੇ ਹਰ ਵਿਅਕਤੀ ਨੂੰ ਮੁਕਤੀ ਦੀ ਸ਼ਕਤੀ ਹੈ, ਇੱਕੋ ਇੱਕ ਬੁੱਧੀਮਾਨ ਪਰਮੇਸ਼ੁਰ ਦੀ ਮਹਿਮਾ ਜਿਸ ਨੇ ਸਾਨੂੰ ਵਿਸ਼ਵਾਸ ਦੁਆਰਾ ਵਿਸ਼ਵਾਸ ਲਈ ਪਰਮੇਸ਼ੁਰ ਦੀ ਧਾਰਮਿਕਤਾ ਦਿੱਤੀ ਹੈ, ਇੱਕੋ ਇੱਕ ਬੁੱਧੀਮਾਨ ਪਰਮੇਸ਼ੁਰ ਦੀ ਮਹਿਮਾ ਜਿਸ ਨੇ ਸਾਨੂੰ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ, ਸਾਨੂੰ ਸਾਡੇ ਪ੍ਰਭੂ ਯੇਸੂ ਮਸੀਹ ਦੁਆਰਾ ਪਰਮੇਸ਼ੁਰ ਨਾਲ ਸ਼ਾਂਤੀ ਦਿੱਤੀ ਹੈ, ਇੱਕੋ ਇੱਕ ਬੁੱਧੀਮਾਨ ਪਰਮੇਸ਼ੁਰ ਦੀ ਮਹਿਮਾ ਜਿਸ ਨੇ ਭਾਵੇਂ ਅਸੀਂ ਦੁਸ਼ਮਣ ਸੀ ਪਰ ਆਪਣੇ ਪੁੱਤਰ ਦੀ ਮੌਤ ਦੁਆਰਾ ਸਾਨੂੰ ਆਪਣੇ ਨਾਲ ਮਿਲਾ ਲਿਆ, ਇੱਕੋ ਇੱਕ ਬੁੱਧੀਮਾਨ ਪਰਮੇਸ਼ੁਰ ਦੀ ਮਹਿਮਾ ਜਿਸ ਨੇ ਇਹ ਹੁਕਮ ਦਿੱਤਾ ਕਿ ਮਸੀਹ ਯੇਸੂ ਵਿੱਚ ਰਹਿਣ ਵਾਲਿਆਂ ਲਈ ਕੋਈ ਸਜ਼ਾ ਨਹੀਂ ਹੈ, ਇੱਕੋ ਇੱਕ ਬੁੱਧੀਮਾਨ ਪਰਮੇਸ਼ੁਰ ਦੀ ਮਹਿਮਾ ਜੋ ਸਾਡੇ ਲਈ ਹੈ ਅਤੇ ਇਸ ਲਈ ਕੋਈ ਵੀ ਸਾਡੇ ਵਿਰੁੱਧ ਨਹੀਂ ਹੋ ਸਕਦਾ, ਇੱਕੋ ਇੱਕ ਬੁੱਧੀਮਾਨ ਪਰਮੇਸ਼ੁਰ ਦੀ ਮਹਿਮਾ ਜਿਸ ਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਪਰ ਕਿਰਪਾ ਨਾਲ ਸਾਨੂੰ ਸਾਰਿਆਂ ਲਈ ਦੇ ਸਾਡੇ ਸਾਰਿਆਂ ਲਈ ਉਸਨੂੰ ਦੇ ਦਿੱਤਾ। ਸਮਝਦਾਰ ਬਣੋ, ਝੂਠੇ ਗੁਰੂਆਂ ਤੋਂ ਸਾਵਧਾਨ ਰਹੋ, ਉਤਸ਼ਾਹਿਤ ਬਣੋ। ਪਰਮੇਸ਼ੁਰ ਆਪਣੇ ਲੋਕਾਂ ਵਿੱਚ ਕੰਮ ਕਰ ਰਿਹਾ ਹੈ, ਹੈਰਾਨ ਹੋਵੋ, ਪਰਮੇਸ਼ੁਰ ਦੀ ਬੁੱਧੀ ਖੁਸ਼ਖਬਰੀ ਵਿੱਚ ਪ੍ਰਗਟ ਹੋਈ। ਰੋਮੀਆਂ ਨੂੰ ਇਹ ਪੱਤਰ ਕਿੰਨਾ ਸ਼ਾਨਦਾਰ ਪੱਤਰ ਹੈ। ਜੀਵਨ ਅਤੇ ਮੌਤ ਵਿੱਚ ਸਾਡੀ ਉਮੀਦ ਕੀ ਹੈ? ਮਸੀਹ ਇਕੱਲਾ ਇਕੱਲਾ ਮਸੀਹ ਸਾਡਾ ਇੱਕੋ ਇੱਕ ਭਰੋਸਾ ਕੀ ਹੈ? ਕਿ ਸਾਡੀਆਂ ਜਾਨਾਂ ਉਸੇ ਦੀਆਂ ਹਨ? ਕਿਸ ਦੇ ਹੱਥ ਵਿੱਚ ਸਾਡੇ ਦਿਲ ਹਨ, ਸਾਡੇ ਪੂਰੇ ਦਿਨ ਹਨ? ਉਸ ਦੇ ਹੁਕਮ ਤੋਂ ਬਿਨਾਂ ਕੀ ਆਉਂਦਾ ਹੈ ਅਤੇ ਅੰਤ ਤੱਕ ਸਾਨੂੰ ਕੀ ਰੱਖੇਗਾ? ਮਸੀਹ ਦਾ ਪਿਆਰ ਜਿਸ ਵਿੱਚ ਅਸੀਂ ਖੜ੍ਹੇ ਹਾਂ। ਹੁਣ ਉਸ ਨੂੰ ਜੋ ਮੇਰੀ ਖੁਸ਼ਖਬਰੀ ਅਤੇ ਯਿਸੂ ਮਸੀਹ ਦੇ ਪ੍ਰਚਾਰ ਦੇ ਅਨੁਸਾਰ ਤੁਹਾਨੂੰ ਮਜ਼ਬੂਤ ਕਰਨ ਦੇ ਯੋਗ ਹੈ, ਉਸ ਭੇਤ ਦੇ ਪ੍ਰਕਾਸ਼ ਦੇ ਅਨੁਸਾਰ ਜੋ ਲੰਬੇ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ ਪਰ ਹੁਣ ਪ੍ਰਗਟ ਕੀਤਾ ਗਿਆ ਹੈ, ਅਤੇ ਭਵਿੱਖ ਬਾਣੀਆਂ ਦੀਆਂ ਲਿਖਤਾਂ ਦੁਆਰਾ ਸਾਰੀਆਂ ਕੌਮਾਂ ਨੂੰ ਜਾਣਿਆ ਗਿਆ ਹੈ। ਸਦੀਵੀ ਪਰਮੇਸ਼ੁਰ ਦੇ ਹੁਕਮ ਅਨੁਸਾਰ ਵਿਸ਼ਵਾਸ ਦੀ ਆਗਿਆਕਾਰੀ ਲਿਆਉਣ ਲਈ ਇੱਕੋ ਇੱਕ ਬੁੱਧੀਮਾਨ ਪਰਮੇਸ਼ੁਰ ਦੀ ਯਿਸੂ ਮਸੀਹ ਰਾਹੀਂ ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ।